ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਦੋਂ ਕੋਈ ਜਗਿਆਸੂ ਜਾਂ ਗੁਰੂ ਕਾ ਸਿੱਖ ਧਿਆਨ ਨਾਲ ਗੁਰਬਾਣੀ ਨੂੰ ਪੜ੍ਹਦਾ ਹੈ, ਖਾਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ, ਕਈਆਂ ਤਾਂ ਨਿਤਨੇਮ ਵਿੱਚ ਸ਼ਾਮਿਲ ਹੈ, ਸੁਖਮਨੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਨ, ਜਾਂ ਫਿਰ ਕਈ ਜਗਿਆਸੂ ਇਹੋ ਜਿਹੇ ਜਦੋਂ ਆਤਮਕ ਰਸ ਦੀ ਸਤਸੰਗਤ ਕਰਦੇ ਹਨ, ਤਾਂ ਇਹ ਕੁਦਰਤੀ ਗੱਲ ਹੈ ਕਿ ਉਹਨਾਂ ਦੇ ਮਨ ਵਿੱਚ ਸਿਮਰਨ ਕਰਨ ਦਾ ਚਾਅ ਪੈਦਾ ਹੁੰਦਾ ਹੈ, ਕਿਉਂਕਿ ਸਾਰੀ ਗੁਰਬਾਣੀ ਸਿਮਰਨ ਦੀ ਗੱਲ ਕਰਦੀ ਹੈ। ਪਰ ਅਜੇ ਜਗਿਆਸੂ ਦੇ ਮਨ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ, ਜੀ ਸਿਮਰਨ ਕੀ ਹੈ, ਕਿਵੇਂ ਕਰਨਾ ਹੈ, ਇਤਨੇ ਰੱਬ ਦੇ ਨਾਮ ਹਨ, ਕਿਸ ਦਾ ਜਾਪ ਕਰੀਏ ਕਿ ਸਫਲ ਹੋਵੇ, ਫਿਰ ਸਿਮਰਨ ਕਿਉਂ ਕਰਨਾ ਹੈ, ਇਹ ਤਾਂ ਚਾਰ ਅੱਖਰ ਹੀ ਆਉਂਦੇ ਹਨ, ਦੌਰਾਨ ਨਾਲ ਕੀ ਆਉਂਦਾ ਹੈ, ਇਤਿਆਦਕ। ਗੁਰਮੁਖ ਪਿਆਰਿਆਂ ਨੇ ਇਹਨਾਂ ਬੇਅੰਤ ਸਵਾਲਾਂ ਦਾ ਜਵਾਬ 16 ਲੇਖਾਂ ਦੀ ਲੜੀ ਵਿੱਚ ਲਿਖਿਆ ਹੈ, ਜਿਸ ਵਿੱਚੋਂ ਦੂਜਾ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਜਾ ਰਿਹਾ ਹੈ। ਪਰ ਇਹੋ ਜਿਹੇ ਲੇਖ ਜਦੋਂ ਪੜ੍ਹੇ ਜਾਂਦੇ ਹਨ, ਜਿਹੜੇ ਸੰਗਤ ਵਿੱਚ ਵਿਚਰਨ ਵਾਲੇ ਜਗਿਆਸੂ ਹੁੰਦੇ ਹਨ, ਉਹ ਸੋਚਦੇ ਹਨ ਇਹ ਲੇਖ ਤਾਂ ਕਈ ਵਾਰੀ ਸੁਣਿਆ ਹੈ, ਉਹ ਅਸਾਵਧਾਨ ਹੋ ਜਾਂਦੇ ਹਨ, ਬੈਠੇ ਤਾਂ ਰਹਿੰਦੇ ਹਨ, ਪਰ ਜੇ ਧਿਆਨ ਨਾਲ ਇਹਨਾਂ ਨੂੰ ਸੁਣੀਏ, ਕੁਝ ਕੁ ਨੁਕਤੇ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਤਾਂ ਹਾਲੇ ਤੱਕ ਨਹੀਂ ਕਮਾਇਆ ਹੁੰਦਾ। ਸੋ ਆਓ ਪਿਆਰ ਨਾਲ ਸਰਵਣ ਕਰੀਏ। ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ, ਇਹ ਸਿਮਰਨ ਦੀ ਸਰੀਰਕ ਕਿਰਿਆ ਹੈ। ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਗੁਰਮੰਤਰ ਮਨ ਚਿੱਤ ਅੰਤਸ਼ਕਰਨ ਵਿੱਚ ਉਤਰਦਾ ਜਾਂਦਾ ਹੈ। ਬੱਚਿਆਂ ਨੂੰ ਹਿਸਾਬ ਦੇ ਪਹਾੜੇ ਯਾਦ ਕਰਨ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ, ਬਾਰ ਬਾਰ ਦੁਹਰਾਉਣਾ। ਅਤੇ ਜਦੋਂ ਪਹਾੜੇ ਮਨ ਚਿੱਤ ਵਿੱਚ ਦ੍ਰਿੜ ਹੋ ਜਾਂਦੇ ਹਨ, ਤਾਂ ਹਿਸਾਬ ਦੇ ਸਵਾਲ ਕੱਢਣੇ ਸੌਖੇ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਇਸੇ ਰਟਨ ਅਥਵਾ ਜਪਨ ਨੂੰ ਸਿਮਰਨ ਕਿਹਾ ਜਾਂਦਾ ਹੈ। ਸਿਮਰਨ ਕੀ ਹੈ? ਗੁਰਮੰਤਰ ਦਾ ਇਸ ਭਾਵ ਨਾਲ ਰਟਨ ਕਰਨਾ ਕਿ ਇਹ ਮਨ ਚਿੱਤ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਵੇ, ਇਸ ਅਭਿਆਸ ਨੂੰ, ਇਸ ਜਪਣ ਨੂੰ, ਇਸ ਰਟਣ ਨੂੰ ਸਿਮਰਨ ਕਿਹਾ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਜਗਿਆਸੂ ਸੁਣ ਸੁਣਾ ਕੇ ਜਾਂ ਦੇਖਾ ਦੇਖੀ ਸਿਮਰਨ ਦਾ ਕੋਈ ਤਰੀਕਾ ਅਪਣਾ ਲੈਂਦਾ ਹੈ। ਅਗਿਆਨਤਾ ਵਿੱਚ ਕਈ ਜਗਿਆਸੂ ਸਿਮਰਨ ਦੇ ਔਖੇ ਅਤੇ ਮਨ ਹੱਠ ਤਰੀਕੇ ਵਰਤਦੇ ਹਨ, ਜਿਨ੍ਹਾਂ ਦਾ ਸਰੀਰ ਅਤੇ ਮਨ ਉੱਤੇ ਹਾਨੀਕਾਰਕ ਅਸਰ ਹੁੰਦਾ ਹੈ, ਜਿਵੇਂ ਕਿ ਸਿਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ। ਧਿਆਨ ਦੇਣਾ ਜੀ, ਇਹ ਅਗਿਆਨਤਾ ਕਾਰਨ ਅਸੀਂ ਤਰੀਕੇ ਅਪਣਾਉਂਦੇ ਹਾਂ। ਇਹਨਾਂ ਦਾ ਸਰੀਰ 'ਤੇ ਮਨ 'ਤੇ ਵੀ ਬੁਰਾ ਅਸਰ ਪੈਂਦਾ, ਹਾਨੀਕਾਰਕ ਅਸਰ ਪੈਂਦਾ ਹੈ, ਪਰ ਦੇਖਾ ਦੇਖੀ ਅਪਣਾ ਲੈਂਦੇ ਹਾਂ। ਜਿਵੇਂ ਕਿ ਸਿਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ, ਇੱਕ ਬੰਦਾ ਸਿਰ ਪਟਕਦਾ ਹੈ, ਹਿਲਾਉਂਦਾ ਹੈ ਸਰੀਰ, ਦੂਜਾ ਉਸਨੂੰ ਦੇਖ ਕੇ ਉਸਦੀ ਕਾਪੀ ਕਰਦਾ, ਦੇਖਾ ਦੇਖੀ, ਪਤਾ ਨਹੀਂ ਕਿ ਇਹ ਹਾਨੀਕਾਰਕ ਤਰੀਕਾ ਹੈ। ਜਾਂ ਫਿਰ ਬਹੁਤ ਉੱਚੀ ਉੱਚੀ ਸਿਮਰਨ ਕਰਨਾ, ਜਾਂ ਕਾਹਲੀ ਵਿੱਚ ਛੇਤੀ ਛੇਤੀ ਸਿਮਰਨ ਕਰਨਾ, ਜਾਂ ਗੁਰਮੰਤਰ ਦੇ ਨਾਲ ਕਿਸੇ ਹੋਰ ਅੱਖਰ ਦਾ ਸੰਪਟ ਲਾਉਣਾ, ਜਾਂ ਕੇਸਾਂ ਦਾ ਛੱਤ ਨਾਲ ਬੰਨਣਾ, ਜਾਂ ਮਨ ਦਾ ਧਿਆਨ ਕਿਸੇ ਰੋਸ਼ਨੀ 'ਤੇ ਤਰਨਾ, ਕਈ ਕੈਂਡਲ ਜਲਾ ਕੇ ਰੋਸ਼ਨੀ ਦੇ ਉੱਤੇ ਆਪਣੀ ਬਿਰਤੀ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਹ ਵੀ ਮਨ ਹੱਠ ਗਲਤ ਤਰੀਕਾ। ਜਾਂ ਧਿਆਨ ਅੱਖਾਂ ਦੇ ਵਿਚਕਾਰ ਟਿਕਾਉਣਾ, ਜਾਂ ਇੱਕ ਲੱਤ 'ਤੇ ਖਲੋ ਕੇ ਸਿਮਰਨ ਕਰਨਾ ਆਦਿ, ਹੋਰ ਵੀ ਅਨੇਕਾਂ ਕਿਸਮ ਦੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਭ ਮਨ ਹੱਠ ਤਰੀਕੇ ਹਨ, ਜਿਨ੍ਹਾਂ ਦਾ ਸਰੀਰ ਅਤੇ ਮਨ ਉੱਤੇ ਹਾਨੀਕਾਰਕ ਅਸਰ ਹੁੰਦਾ ਹੈ। ਇਹਨਾਂ ਮਨ ਹੱਠ ਤਰੀਕਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਹੱਠ ਕਰ ਮਰੇ ਨਾ ਲੇਖੇ ਪਾਵੇ, ਵੇਸ ਕਰੇ ਬਹੁ ਭੇਸ ਬਹੁ ਭਸਮ ਲਗਾਵੇ, ਨਾਮ ਵਿਸਾਰ ਬਹੁਰ ਪਛਤਾਵੇ, ਆਪ ਦਿਖਾਵੇ ਆਪੇ ਦੇਖੇ, ਹੱਠ ਨਾ ਪਤੀਜੈ ਨਾ ਬਹੁ ਪੇਖੈ, ਹੱਠ ਅਹੰਕਾਰ ਕਰੇ ਨਹੀਂ ਪਾਵੇ, ਪਾਠ ਪੜੇ ਲਈ ਲੋਕ ਸੁਣਾਵੇ, ਤੀਰਥ ਭਰਮਸ ਵਿਆਦ ਨਾ ਜਾਵੇ, ਨਾਮ ਬਿਨਾ ਕੈਸੇ ਸੁਖ ਪਾਵੇ। हठ निग्रह कर काया छीजै, वर्त तपन कर मन नहीं पीजै, राम नाम सर अवर न पूजै। कबीर, राम कहन में भेद है, ता मैं एक विचार, सोई राम सबे कहे सोई कौतखार। हुण कोई भी असी कालना काल दे हां, उस दे पिछे कोई मनोरथ होंदा है, कोई प्राप्ति दा निशाना होंदा है, उसनू मुख रख के कालना काल दे हां। हुण जे प्रभु सिमरन दा निशाना किसे नीवे मायकी स्वार्थ अथवा मानसिक शक्तियां प्राप्त करन लई, या रिधियां सिद्धियां प्राप्त करन लई, या भूत प्रेत काबू करन लई, या भले भलेरे बनन लई, या अपनी वाह वाह करावण लई, या अपनी होमे नू पठे पावण लई कीता जावे, तां इह सिमरन निष्फल जांदा है। भावें ऐसे जग्यासू नू मानसिक शक्तियां अथवा रिधियां सिद्धियां प्राप्त हो भी जाण, पर ओ नाम दी दात तो वांझा रह जांदा है। ध्यान देना जी, सिमरन भी तां शक्ति है। जे असी ये सोच के करिए सानू मानसिक शक्तियां रिधियां सिद्धियां प्राप्त हो जाण, वह भी प्राप्त हो जाणगियां। जे ये सोच के करिए कि लोगों में साड़ी वाह वाह होवे, वह भी हो जाएगी। ज्यों ज्यों मनोरथ लैके सिमरन करांगे वह पूरा हो जाएगा, पर यह सिमरन निष्फल निष्फल चला जाता है। निष्फल इसलिए लिखा है कि वह जिहड़ी अमोलक दात नाम है, उस तो जग्यासू वांझा रह जाता है। रिद्ध सिद्ध सब मोह है, नाम ना वसे मन आए, बिन नाम है पैनण खाण सब बाद है, तिग सिद्धि तिग करामात। जत सत संजम होम जग, जप तप दान पुन बो तेरे, रिद सिद्ध निद पाखंड बो, तंत्र मंत्र नाटक अगले रे, वीरार्दन जोगणी मड़ी मसान विडाण कनेरे, पूर कुंभ करेज का निवली कर्म पुयंगम केरे, सिद्ध आसन परचे कणे हठ निग्रह कौतक लखेरे, पारस मणि रसायणा करा मात का लखा नेरे, पूजा वर्त उपारणे वर सराप शिव शकत लवेरे, साध संगत गुर शब्द विण थाव न पायन पले पलेरे। सो गुरबाणी में तां सानू सिमरन करण दा सोखा ते सहज वाला तरीका दस्या गया है, किसे हठ करण दी लोड़ नहीं। इत्थे तां सानू बड़ा सोखा ते सहज वाला तरीका दस्या गया है। हर का बिलोव ना बिलोवो मेरे भाई, सहज बिलोवो जैसे तत न जाई। सतगुर सेविय सहज आनंदा, हृदय आए उठा गोविंदा, सहजे भगत करे दिन राती आपे भगत कराएंदा। सहजे नाम ते आई है ज्ञान प्रगट होए, हां जी सहजे नाम ते आई है ज्ञान प्रगट होए, अंदिन हर हर उच रह गुर कै सहज सुभाए, अंदिन सहज समाध हर लागी हर जपिया गहर गंभीरा। सो किस तरह सिमरन करना है, गुरबाणी अनुसार जिस तरह निक्का बच्चा सहज नाल मां दे प्यार विच मम्मी मम्मी कहंदा है, तिवें ही जग्यासु ने भी गुरमंत्र दा सहज विच शांति नाल अदब नाल भै भावना विच प्यार नाल ते एकांत विच सिमरन करना है। ध्यान देना जी, जिस तरह निक्का बच्चा सहज नाल मां दे प्यार विच मम्मी मम्मी कहंदा है, तिवें ही जग्यासु ने भी गुरमंत्र दा सहज विच शांति नाल अदब नाल। हां जी, साडे प्रीतम परमात्मा दा नाम है, कितनी वड्याई कीती गई है उस दी गुरबाणी विच। कई वारी तां इस तरह असी गुरमंत्र दा जाप करदे आं बेसत्कारे, ते पूरा गुरमंत्र भी नहीं उचारण होंदा, पर अदब नाल भै भावना विच प्यार नाल एकांत विच मन दे फुरनियां नूं इक पासे करके सिर्फ गुरमंत्र ते बिरती टिकाणी अंदरली एकांत विच सिमरन करना है। एक क्रिया श्रद्धा भावनी ते प्यार नाल सहजे सहजे तीमी तीमी आवाज नाल गुरमंत्र दा रटन अथवा जाप करना है अपनी रसना नाल। फिर वाहिगुरु अखर उते ध्यान टिकावना है। पिछे असी पढ़िया कि ध्यान मथे दे विचकार सेंटर नहीं टिकाणा, क्योंकि नर्वस सिस्टम सारा खराब हो जाता है। किसे रोशनी ते ध्यान नहीं टिकाणा, ये सारे मन हट के रहा हन। फिर ध्यान शुरुआत विच जे ना टिके तां किस ते टिकाईए। ਇਹ ਚਾਰ ਅੱਖਰਾਂ ਦਾ ਸਟੀਕਰ ਵਵਾ ਹਾਹਾ ਗੱਗਾ ਰਰਾ। ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ ਅਤੇ ਆਪਣੀ ਹੀ ਧੀਮੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਰਸਨਾ ਨਾਲ ਵਾਹਿਗੁਰੂ ਕਿਹਾ, ਧਿਆਨ ਉਹਨਾਂ ਚਾਰ ਅੱਖਰਾਂ 'ਤੇ ਟਿਕਾਇਆ, ਫਿਰ ਆਪਣੀ ਹੀ ਕਹੀ ਹੋਈ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ ਅਥਵਾ ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ ਤਥਾ ਅੱਖਾਂ ਬੰਦ ਹੋਣਗੀਆਂ ਤਾਂ ਮਨ ਬਾਹਰਲਾ ਅਸਰ ਨਹੀਂ ਲਵੇਗਾ। ਜਿਹਬਾ ਗੁਰਮੰਤਰ ਦੇ ਰਟਨ ਵਿੱਚ ਰੁੱਝੀ ਰਹੇਗੀ, ਕੰਨ ਗੁਰਮੰਤਰ ਦੀ ਆਪਣੀ ਹੀ ਆਵਾਜ਼ ਸੁਣਨਗੇ ਅਤੇ ਗੁਰੂ ਦੇ ਭਾਵ ਭਗਤ ਵਿੱਚ ਮਨ ਦਰਵਿਆ ਰਹੇਗਾ। ਪਰ ਸ਼ੁਰੂਆਤ ਵਿੱਚ ਇਹ ਕਰਤੱਵ ਵੀ ਬੜਾ ਮੁਸ਼ਕਲ ਹੈ ਕਿ ਰਸਨਾ ਵੀ ਵਾਹਿਗੁਰੂ ਕਹੇ, ਅੱਖਾਂ ਵੀ ਇਹਨਾਂ ਚਾਰ ਅੱਖਰਾਂ ਨੂੰ ਦੇਖਣ, ਕੰਨ ਵੀ ਇਸੇ ਨੂੰ ਸੁਣਨ, ਧਿਆਨ ਇਸੇ 'ਤੇ ਟਿਕਿਆ ਰਹੇ। ਪਰ ਸਿਮਰਨ ਦਾ ਇਹ ਕਰਤੱਵ ਵੀ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਸੌਖਾ ਹੋ ਜਾਂਦਾ ਹੈ। ਇਸੇ ਲਈ ਲਿਖਿਆ ਹੈ ਕਿ ਹਰ ਕਾ ਨਾਮ ਧਿਆਈ ਹੈ ਸਤਸੰਗਤ ਮੇਲ ਮਿਲਾਏ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈ ਹੈ, ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੇ, ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ, ਮਿਲ ਸੰਗਤ ਮਨ ਨਾਮ ਵਸਾਏ, ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗ ਮਿਲ ਨਾਮ ਤੇ ਆਵੋ ਪੂਰਨ ਹੋਵੇ ਕਾਲਾ। ਹੁਣ ਦੂਜਾ ਸਵਾਲ ਇਹ ਕਿ ਸਾਨੂੰ ਗੁਰਮੰਤਰ ਜਪਣ ਦਾ ਹੁਕਮ ਹੈ, ਹੁਣ ਇਹ ਦੇਖੀਏ ਮੰਤਰ ਕੀ ਹੈ ਅਤੇ ਗੁਰਮੰਤਰ ਕੀ ਹੈ, ਫਰਕ ਕੀ ਹੈ ਦੋਨਾਂ 'ਚ। ਸਿਮਰਨ ਲਈ ਮੰਤਰ ਦੀ ਬਾਬਤ ਵੀ ਸੰਗਤ ਵਿੱਚ ਕਈ ਭੁਲੇਖੇ ਪ੍ਰਚਲਿਤ ਹਨ ਜਿਨ੍ਹਾਂ ਦੀ ਬਾਬਤ ਖੋਲ੍ਹ ਕੇ ਵਿਚਾਰ ਕਰਨ ਦੀ ਲੋੜ ਹੈ। ਇਸ ਅਸਥੂਲ ਸੰਸਾਰ ਵਿੱਚ ਮੰਤਰ ਦਾ ਪ੍ਰਗਟਾਵਾ ਅੱਖਰਾਂ ਬੋਲੀ ਅਤੇ ਆਵਾਜ਼ ਰਾਹੀਂ ਆਉਂਦਾ ਹੈ, ਪਰ ਸਾਡੀ ਇਸ ਅਸਥੂਲ ਆਵਾਜ਼ ਦੇ ਪਿੱਛੇ ਕੋਈ ਸੂਖਮ ਆਵਾਜ਼ ਵੀ ਹੈ। ਵਿਗਿਆਨੀਆਂ ਦੀ ਖੋਜ ਅਨੁਸਾਰ ਇਹ ਸਾਰੀਆਂ ਅਸਥੂਲ ਚੀਜ਼ਾਂ ਭਿੰਨ ਭਿੰਨ ਸੂਖਮ ਤੱਤਾਂ ਦੇ ਸੁਮੇਲ ਤੋਂ ਬਣੀਆਂ ਹੋਈਆਂ ਹਨ। ਜੇਕਰ ਕਿਸੇ ਅਸਥੂਲ ਚੀਜ਼ ਨੂੰ ਤੋੜੀ ਜਾਈਏ ਤਾਂ ਉਹ ਮੋਲੀਕਿਊਲਸ, ਐਟਮਸ, ਇਲੈਕਟ੍ਰੋਨਸ, ਪ੍ਰੋਟੋਨਸ ਦੀਆਂ ਸ਼ਕਲਾਂ ਵਿੱਚ ਬਦਲਦੀ ਹੋਈ ਸੂਖਮ ਥਰਥਰਾਹਟ ਯਾਨੀ ਵਾਈਬ੍ਰੇਸ਼ਨਸ ਤਾਂ ਪਹੁੰਚ ਜਾਂਦੀ ਹੈ, ਜਿਸ ਵਿੱਚੋਂ ਅਤ ਸੂਖਮ ਧੁਨੀ ਜਾਂ ਰਾਗ ਪੈਦਾ ਹੁੰਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਬਾਣੀ, ਨਾਮ, ਸ਼ਬਦ ਜਾਂ ਮਹਾਮੰਤਰ ਕਿਹਾ ਗਿਆ ਹੈ। ਇਹ ਅਨਹਦ ਧੁਨੀ ਸਾਡੇ ਸਰੀਰ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ ਕਿਉਂਕਿ ਉਹ ਬਹੁਤ ਸੂਖਮ ਹੈ, ਕੰਨਾਂ ਦਾ ਵਿਸ਼ਾ ਨਹੀਂ, ਕਿਉਂਕਿ ਤਤਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਆਵਾਜ਼ ਅਬੋਲ ਬੋਲੀ ਜਾਂ ਬਾਣੀ ਹੈ, ਜੋ ਕਿ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣੀ ਜਾ ਸਕਦੀ ਹੈ ਅਤੇ ਅਤੁੱਟ ਅਤੇ ਸਦੀ ਵੀ ਵਰਤ ਰਹੀ ਹੈ ਕਾਇਨਾਤ ਵਿੱਚ। ਜਪਜੀ ਸਾਹਿਬ ਦੀ ਬਾਣੀ ਵਿੱਚ ਸੁਣਿਆ ਦੀਆਂ ਪੌੜੀਆਂ ਵਿੱਚ ਇਸੇ ਅਨਹਦ ਧੁਨੀ ਜਾਂ ਬਾਣੀ ਦੇ ਅਨੁਭਵ ਦੁਆਰਾ ਸੁਣਨ ਦਾ ਹੀ ਜ਼ਿਕਰ ਹੈ। ਜਹਾਂ ਬੋਲ ਤੈ ਅੱਛਰ ਆਵਾ, ਜਹਾਂ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨ ਕੋਈ, ਪਿਰ ਰਿਸਾਲੂ ਤਾਂ